ਇੱਕ ਵਾਰੀ ਸਾਰੀ ਸੰਗਤ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਮਹਾਰਾਜ ਤੋਂ ਪਹਿਲਾਂ ਜੇ ਰੱਬ ਦੀ ਪ੍ਰਾਪਤੀ ਦਾ ਕੋਈ ਮਾਰਗ ਸੀ ਤਾਂ ਸਾਨੂੰ ਇਤਿਹਾਸ ਦੇ ਪੰਨਿਆਂ ਤੋਂ ਦੋ ਮਾਰਗ ਮਿਲਦੇ ਨੇ, ਇੱਕ ਹੈ ਹੱਠ ਯੋਗ ਅਤੇ ਦੂਜਾ ਹੈ ਕਰਮ ਯੋਗ। ਹੱਠ ਯੋਗ ਕੀ ਸੀ? ਸੰਖੇਪ ਜੇ ਸ਼ਬਦ ਨੇ, ਧੂਣੇ ਤਾਪਣੇ, ਜਲ ਧਾਰੇ ਕਰਨੇ, ਆਪਣੇ ਸਰੀਰ ਨੂੰ ਕਸ ਦੇਣਾ, ਪੁੱਠੀਆਂ ਲਮਕਣਾ, ਇਹ ਹੱਠ ਯੋਗ ਸੀ। ਯੋਗੀ ਕਹਿੰਦੇ ਸਨ ਜੇ ਰੱਬ ਨੂੰ ਪ੍ਰਾਪਤ ਕਰਨਾ ਤਾਂ ਹੱਠ ਯੋਗ ਰਾਹੀਂ ਕੀਤਾ ਜਾ ਸਕਦਾ। ਕੰਨ ਪੜਵਾਉਣੇ, ਪਿੰਡੇ 'ਤੇ ਸਵਾਹ ਮਲ ਲੈਣੀ, ਨਗਨ ਅਵਸਥਾ ਵਿੱਚ ਰਹਿਣਾ। ਉਹ ਕਹਿੰਦੇ ਸਨ ਪਰਮਾਤਮਾ ਦੀ ਪ੍ਰਾਪਤੀ ਕੇਵਲ ਇਹਨਾਂ ਮਾਰਗਾਂ ਰਾਹੀਂ, ਇਹਨਾਂ ਸਾਧਨਾਂ ਰਾਹੀਂ ਹੋ ਸਕਦੀ, ਇਸ ਤੋਂ ਬਿਨਾਂ ਤੁਹਾਨੂੰ ਰੱਬ ਨਹੀਂ ਪ੍ਰਾਪਤ ਹੋਏਗਾ। ਉਹ ਕਹਿੰਦੇ ਸਨ ਜਿਹੜੇ ਗ੍ਰਿਸ਼ਟੀ ਨੇ ਨਾ, ਇਹ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦੇ। ਰੱਬ ਨੂੰ ਪ੍ਰਾਪਤ ਕਰਨ ਵਾਸਤੇ ਘਰ ਛੱਡਣਾ ਪਏਗਾ। ਜਿਸ ਮਾਂ ਨੇ ਜਨਮ ਦਿੱਤਾ ਉਹ ਮਾਂ ਛੱਡਣੀ ਪਏਗੀ, ਜਿਸ ਬਾਪ ਨੇ ਪਾਲਿਆ ਬਾਪ ਛੱਡਣਾ ਪਏਗਾ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਨਹੀਂ, ਇਹ ਦੁਨੀਆਦਾਰੋ, ਰੱਬ ਨੂੰ ਪ੍ਰਾਪਤ ਕਰਨ ਵਾਸਤੇ ਘਰ ਛੱਡਣ ਦੀ ਲੋੜ ਨਹੀਂ। ਉਹ ਕਹਿੰਦੇ ਸਨ ਘਰ ਛੱਡਣਾ ਜ਼ਰੂਰੀ ਹੈ। ਅੱਜ ਵੀ ਕਈ ਵਾਰ ਅਸੀਂ ਬਹੁਤ ਸਾਰੇ ਵਿਦਵਾਨਾਂ ਕੋਲ ਜਾਂਦੇ ਹਾਂ ਜਾਂ ਮਹਾਂਪੁਰਖ ਜਿਨ੍ਹਾਂ ਨੂੰ ਅਸੀਂ ਸ਼ਬਦ ਵਰਦੇ ਹਾਂ, ਉਹਨਾਂ ਕੋਲ ਬੈਠੇ ਕਈ ਬੰਦਿਆਂ ਨੂੰ ਤੁਸੀਂ ਕਹਿੰਦੇ ਹਾਂ, ਸੁਣਿਆ ਹੋਵੇਗਾ, ਅਸੀਂ ਤਾਂ ਜੀ ਗ੍ਰਿਸ਼ਤੀ ਹਾਂ, ਅਸੀਂ ਤਾਂ ਜੀ ਪਾਪੀ ਹਾਂ, ਕਹਿ ਦਿੰਦੇ ਹਾਂ ਨਾ, ਕਿਉਂਕਿ ਸਾਡੇ ਜਿਹਨ ਵਿੱਚ ਇਹ ਗੱਲ ਪਾ ਦਿੱਤੀ ਕਿ ਵੀ ਗ੍ਰਿਸ਼ਤੀ ਹੋਣਾ ਪਾਪੀ ਹੋਣਾ, ਇਹਨੂੰ ਨਰਕ ਦਾ ਦੁਆਰਾ ਆਖਿਆ ਗਿਆ। ਪਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਗ੍ਰਿਸ਼ਤੀ ਨਾਲੋਂ ਵੱਡਾ ਕੋਈ ਧਰਮੀ ਹੋ ਨਹੀਂ ਸਕਦਾ। ਸਭ ਤੋਂ ਵੱਡਾ ਧਰਮੀ ਗ੍ਰਿਸ਼ਤੀ ਹੈ, ਜਿਹੜਾ ਦਸਾਂ ਰੋਹਾਂ ਦੀ ਕਿਰਤ ਵੀ ਕਰਦਾ ਹੈ, ਕਿਉਂਕਿ ਗੁਰਮਤਿ ਦੇ ਤਿੰਨ ਸਿਧਾਂਤ ਨੇ, ਉਹਨਾਂ ਵਿੱਚੋਂ ਇੱਕ ਸਿਧਾਂਤ ਹੈ ਕਿਰਤ ਕਰਨੀ, ਦਸਾਂ ਰੋਹਾਂ ਦੀ ਕਿਰਤ ਕਰਨੀ, ਮਿਹਨਤ ਕਰਨੀ। ਜਿੰਨਾ ਕੁ ਮੈਨੂੰ ਗਿਆ ਨਾ, ਗੁਰੂ ਨਾਨਕ ਦੇਵ ਮਹਾਰਾਜ ਨੇ ਕਿਤੇ ਸ਼ਬਦ ਨਹੀਂ ਲਿਖਿਆ ਕਿ ਵਿਹਲੇ ਬਹਿ ਕੇ ਨਾਮ ਜਪਣੇ, ਕਿਤੇ ਵੀ ਨਹੀਂ ਲਿਖਿਆ। ਮਹਾਰਾਜ ਨੇ ਆਖਿਆ ਦਸਾਂ ਰੋਹਾਂ ਦੀ ਕਿਰਤ ਕਰਨੀ ਹੈ। ਅੱਜ ਜਿਹੜੇ ਪੰਜਾਬ ਤੋਂ ਮੈਂ ਆਇਆ ਹਾਂ, ਉੱਥੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਲੜਾਈਆਂ ਹੁੰਦੀਆਂ ਨੇ। ਗੱਲ ਮੇਰੀ ਜਰਾ ਕੌੜੀ ਹੈ ਪਰ ਹਕੀਕਤ ਹੈ। ਸੰਪਰਦਾਵਾਂ ਬਹੁਤ ਵੱਡੀਆਂ ਵੱਡੀਆਂ ਨੇ, ਉਹਨਾਂ ਦੇ ਮਹਾਂਪੁਰਖਾਂ ਦਾ ਯੋਗਦਾਨ ਬਹੁਤ ਵੱਡਾ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਉਹ ਪੂਜਣ ਯੋਗ ਨੇ। ਪਰ ਉਹਨਾਂ ਦੀ ਯਾਦ ਵਿੱਚ ਜਿਹੜੇ ਗੁਰਦੁਆਰੇ ਬਣੇ ਨੇ, ਉੱਥੇ ਗੋਲੀਆਂ ਚੱਲਦੀਆਂ ਨੇ, ਲੜਾਈਆਂ ਹੁੰਦੀਆਂ ਨੇ, ਮੁਕੱਦਮੇ ਦਰਜ ਹੁੰਦੇ ਨੇ। ਕਿਉਂ ਹੁੰਦੇ ਨੇ? ਕਿਉਂਕਿ ਅੱਜ ਪੰਜਾਬ ਦੇ ਗੁਰਦੁਆਰਿਆਂ ਵਿੱਚ ਵਿਹਲੇ ਬੰਦਿਆਂ ਦਾ ਇਕੱਠ ਹੋ ਗਿਆ, ਕਰਨਾ ਕੁਝ ਨਹੀਂ, ਖਾਣ ਵਾਸਤੇ ਚੰਗਾ ਮਿਲਣਾ, ਪਹਿਨਣ ਵਾਸਤੇ ਚੰਗਾ ਮਿਲਣਾ, ਅਤੇ ਸਵਾਰੀ ਕਾਰ ਹੈ ਜਿਹੜੀ ਬਹੁਤ ਬਹੁਤ ਮਹਿੰਗੀ ਮਹਿੰਗੀ ਮਿਲ ਜਾਣੀ ਹੈ, ਅਤੇ ਵਿਹਲਾ ਮਨ ਸ਼ੈਤਾਨ ਦੀ ਟਕਸਾਲ ਹੁੰਦੇ। ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਸਿੱਖ ਨੂੰ ਤਿੰਨ ਸਿਧਾਂਤ ਦਿੱਤੇ ਮੋਟੇ ਤੌਰ 'ਤੇ, ਕਿਰਤ ਕਰਨੀ, ਜਿਹਨੂੰ ਅਸੀਂ ਮਿਹਨਤ ਕਰਨੀ, ਖੇਤੀ ਕਰਨੀ, ਵਪਾਰ ਕਰਨਾ, ਨੌਕਰੀ ਕਰਨੀ, ਟਰਾਂਸਪੋਰਟ ਦੇ ਕਿੱਤੇ ਵਿੱਚ ਜਾਣਾ, ਬਿਜ਼ਨਸ ਕਰਨਾ, ਇਹ ਕਿਰਤ ਦਾ ਇੱਕ ਰੂਪ ਹੈ। ਗੁਰੂ ਨਾਨਕ ਦਾ ਸਿੱਖ ਕਿਰਤੀ ਸਿੱਖ ਹੈ। ਭਾਈ ਲਾਲੋ ਨੂੰ ਸਤਿਕਾਰ ਦੇਣ ਦੀ ਕਹਾਣੀ, ਭਾਈ ਲਾਲੋ ਇੱਕ ਕਿਰਤੀ ਸਿੱਖ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਉਹਦਾ ਨਾਂ ਲੈ ਕੇ ਬਾਣੀ ਦਾ ਸ਼ਬਦ ਉਚਾਰਿਆ। ਕਿਉਂ? ਕਿਉਂਕਿ ਕਿਰਤੀ ਹੈ। ਜੈਸੀ ਮੈਂ ਆਪ ਹੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇ ਲਾਲੋ। ਇਹ ਕਿਰਤੀ ਨੂੰ ਮਾਣ ਦੇਣ ਵਾਲੀ ਗੱਲ ਹੈ। ਇਹ ਤੋਂ ਵੱਡਾ ਪ੍ਰਮਾਣ ਗੁਰਮਤ ਵਿੱਚ ਸ਼ਾਇਦ ਹੀ ਕੋਈ ਪ੍ਰਾਪਤ ਹੋਵੇ। ਅਤੇ ਦੂਜੀ ਗੱਲ ਮਹਾਰਾਜ ਦੇ ਜੀਵਨ ਦੀ, ਉਹ ਹੈ ਨਾਮ ਜਪਣਾ। ਅਤੇ ਸਤਿਗੁਰੂ ਮਹਾਰਾਜ ਨੇ ਨਾਮ ਜਪਣ ਵਾਸਤੇ ਅਸੰਗਤ ਦਾ ਮਾਧਿਅਮ ਦਿੱਤਾ, ਸੰਗਤੀ ਰੂਪ ਵਿੱਚ ਜਪਣਾ। ਅਤੇ ਤੁਸੀਂ ਆਖੋਗੇ ਜੇ ਘਰ ਬਹਿ ਕੇ ਨਾਮ ਜਪਿਆ ਜਾਏ ਫਿਰ ਕੀ ਮਾੜਾ ਹੈ? ਸੁਖਮਨੀ ਸਾਹਿਬ ਦਾ ਪਾਠ ਘਰ ਬਹਿ ਕੇ ਵੀ ਹੋ ਸਕਦਾ, ਜਪਜੀ ਸਾਹਿਬ ਦਾ ਪਾਠ ਘਰ ਬਹਿ ਕੇ ਵੀ ਹੋ ਸਕਦਾ। ਫਿਰ ਅਸੀਂ ਗੁਰਦੁਆਰਾ ਸਾਹਿਬ ਕਿਉਂ ਆਉਂਦੇ ਹਾਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੰਗਤ ਰੂਪ ਵਿੱਚ ਕਿਉਂ ਬਹਿੰਦੇ ਹਾਂ? ਜੇ ਘਰ ਬਹਿ ਕੇ ਕਦੇ ਜਪਜੀ ਸਾਹਿਬ ਦਾ ਪਾਠ ਕਰਾਂਗੇ, ਸੁਖਮਨੀ ਸਾਹਿਬ ਦਾ ਪਾਠ ਕਰਾਂਗੇ, ਮਨ ਬਰੀਕ ਜੀ ਹੰਕਾਰ ਵਿੱਚ ਆ ਜਾਏਗਾ, ਸੁਖ ਮਹੋਮੇ ਵਿੱਚ ਆਏਗਾ, ਸੁਖਮਨੀ ਸਾਹਿਬ ਮੈਂ ਕੀਤੇ, ਜਪਜੀ ਸਾਹਿਬ ਦਾ ਪਾਠ ਮੈਂ ਕੀਤਾ। ਪਰ ਜਦੋਂ ਅਸੀਂ ਸੰਗਤ ਰੂਪ ਵਿੱਚ ਕਰਦੇ ਹਾਂ, ਇਹਦੇ ਵਿੱਚੋਂ ਜਿਹੜੀ ਸੁਖ ਮਹੋਮੇ ਆ ਅਲੋਪ ਹੋ ਜਾਂਦੀ ਹੈ। ਬੜੀ ਵਿਉਂਤਬੰਦੀ ਨਾਲ ਮਹਾਰਾਜ ਨੇ ਸੰਗਤੀ ਰੂਪ ਦੋਨਾਂ ਹਿੱਸਿਆਂ ਵਿੱਚ ਸੇਵਾ ਲਈ ਵੀ ਅਤੇ ਸਿਮਰਨ ਵਾਸਤੇ ਵੀ ਮਹਾਰਾਜ ਨੇ ਸੰਗਤੀ ਰੂਪ ਆਖੇ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਨਾਲ ਮਿਲ ਕੇ ਨਾਮ ਜਪ। ਜੇ ਸੇਵਾ ਕਰਨੀ ਹੈ, ਮਹਾਰਾਜ ਦੀ ਬਾਣੀ ਦਾ ਬਚਨ ਹੈ, ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਜੇ ਦਾਨ ਕਰਨਾ ਫਿਰ ਵੀ ਸੰਗਤ ਨਾਲ ਮਿਲ ਕੇ ਕਰ, ਜੇ ਨਾਮ ਜਪਣਾ ਫਿਰ ਵੀ ਸੰਗਤ ਨਾਲ ਮਿਲ ਕੇ ਕਰ, ਇਹ ਗੁਰਮਤ ਦਾ ਸਿਧਾਂਤ ਹੈ। ਖੈਰ ਸੰਖੇਪ ਕਰਾਂ ਗੱਲ ਨੂੰ। ਦੂਜਾ ਸੀ ਕਰਮ ਯੋਗ। ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖ ਨੂੰ ਸਿਧਾਂਤ ਦਿੱਤੇ, ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ, ਤਿੰਨਾਂ ਨੂੰ ਸੰਗਤੀ ਰੂਪ ਦੇਣਾ। ਕਿਰਤ ਦੁਨਿਆਵੀ ਹੈ ਅਤੇ ਨਾਮ ਜਪਣਾ ਸੰਗਤੀ ਰੂਪ ਵਿੱਚ, ਸੇਵਾ ਕਰਨੀ ਹੈ ਸੰਗਤੀ ਰੂਪ ਵਿੱਚ। ਅਤੇ ਦੂਜਾ ਜਿਹੜਾ ਮਾਰਗ ਸੀ ਉਹਨਾਂ ਲੋਕਾਂ ਨੇ ਦੱਸਿਆ, ਇੱਕ ਸੀ ਹੱਠ ਯੋਗ, ਧੂਣੇ ਤਾਪਣੇ, ਜਲ ਧਾਰੇ ਕਰਨੇ, ਸਮਾਧੀਆਂ ਲਾਉਣੀਆਂ, ਅਤੇ ਦੂਜਾ ਸੀ ਕਰਮ ਯੋਗ। ਇਹ ਹਿੰਦੂ ਸਮਾਜ ਵਿੱਚ ਜ਼ਿਆਦਾ ਪ੍ਰਚਲਿਤ ਸੀ, ਜੱਗ ਕਰਨੇ, ਹਵਨ ਕਰਨੇ। ਉਹ ਕਹਿੰਦੇ ਸਨ ਇਹ ਕਰਾਓ ਤੁਸੀਂ ਪੈਸੇ ਦਿਓ ਅਸੀਂ ਤੁਹਾਡੇ ਨਾਂ 'ਤੇ ਜੱਗ ਕਰਾਂਗੇ, ਅਸੀਂ ਤੁਹਾਡੇ ਨਾਂ 'ਤੇ ਹਵਨ ਕਰਾਂਗੇ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਨੇ ਨਹੀਂ, ਇਹਨਾਂ ਦੋਨਾਂ ਮਾਰਗਾਂ ਦੀ ਗੱਲ ਹੈ ਜਿਹੜੀ ਉਹ ਆਮ ਮਨੁੱਖ ਦੀ ਪਹੁੰਚ ਤੋਂ ਦੂਰ ਹੈ। ਹੁਣ ਦਾਨ ਪੁੰਨ ਤਾਂ ਉਹੀ ਕਰ ਸਕੇਗਾ ਜਿਹੜਾ ਬਹੁਤ ਵੱਡਾ ਅਮੀਰ ਹੋਏਗਾ, ਜੱਗ ਕਰਾਉਣਾ ਕੋਈ ਮਾਮੂਲੀ ਬਾਤ ਨਹੀਂ। ਲੇਕਿਨ ਗੁਰੂ ਨਾਨਕ ਦੇ ਲੰਗਰਾਂ ਵਿੱਚ ਆ ਕੇ ਭਾਵੇਂ ਕੋਈ ਇੱਕ ਕਿਲੋ ਆਟਾ ਪਾ ਜਾਏ, ਭਾਵੇਂ ਕੋਈ ਮੁੱਠੀ ਚਾਵਲ ਦੇ ਜਾਏ, ਸੰਗਤੀ ਰੂਪ ਹੈ। ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਪ ਕਿਰਤ ਕੀਤੀ, ਉਹਨਾਂ ਨੇ ਮੱਝਾਂ ਚਾਰਨ ਦੀ ਗੱਲ ਬੜੀ ਵਾਰ ਪੜ੍ਹੀ ਹੈ ਅਤੇ ਉਹਨਾਂ ਦੇ ਜੀਵਨ ਦਾ ਬਹੁਤ ਨਿਵੇਕਲਾ ਅਤੇ ਖਾਸ ਪੱਖ ਹੈ ਮੋਦੀ ਖਾਨੇ ਦੀ ਡਿਊਟੀ। ਹੁਣ ਮਹਾਰਾਜ ਮੋਦੀ ਖਾਨੇ ਵਿੱਚ ਲਗਭਗ ਮੇਰੇ ਗਿਆਨ ਮੁਤਾਬਕ 10 ਸਾਲ ਉਹਨਾਂ ਨੇ ਸੇਵਾ ਕਰੀ, ਇੱਕ ਦੋ ਚਾਰ ਦਿਨ ਦੀ ਗੱਲ ਨਹੀਂ। ਲੇਕਿਨ ਸਮਾਂ ਆ ਗਿਆ ਗੁਰਦੇਵ ਪਾਤਸ਼ਾਹ ਨੇ ਮੋਦੀ ਖਾਨੇ ਦੇ ਇਸ ਸੇਵਾ ਦੇ ਮਾਧਿਅਮ ਰਾਹੀਂ ਦੁਨੀਆਂ ਦੇ ਲੋਕਾਂ ਨੂੰ ਇੱਕ ਗਿਆਨ ਦੇਣਾ। ਸੌਦਾ ਲੈਣ ਵਾਲਾ ਆਇਆ, ਮਹਾਰਾਜ ਨੇ ਧੜੀ ਪਾ ਦਿੱਤੀ, ਆਖਿਆ ਇੱਕ ਹੈ, ਫਿਰ ਧੜੀ ਪਾ ਦਿੱਤੀ, ਫਿਰ ਆਖਿਆ ਇੱਕ ਹੈ, ਫਿਰ ਧੜੀ ਪਾ ਦਿੱਤੀ, ਫਿਰ ਆਖਿਆ ਇੱਕ ਹੈ। ਹੁਣ ਮਹਾਰਾਜ ਧੜੀਆਂ ਪਾਉਂਦੇ ਨੇ ਲੇਕਿਨ ਸ਼ਬਦ ਕਹਿੰਦੇ ਨੇ ਇੱਕ ਹੈ, ਕਿਉਂਕਿ ਪਰਮਾਤਮਾ ਹੀ ਇੱਕ ਹੈ। ਅਤੇ ਸੌਦਾ ਲੈਣ ਵਾਲਾ ਕਹਿੰਦਾ ਭੋਲੇ ਨਾਨਕ, ਧੜੀਆਂ 'ਤੇ 6 ਪੈ ਗਈਆਂ ਅਤੇ ਤੂੰ ਹਾਲੇ 1 ਦੀ ਗਿਣਤੀ ਕਰਦਾ, ਘਾਟਾ ਪੈ ਜਾਏਗਾ। ਮਹਾਰਾਜ ਨੇ ਫਿਰ ਅਗਲਾ ਸ਼ਬਦ ਆਖਿਆ, ਸੱਤ ਹੈ, ਸੱਤ ਹੈ। ਜਦੋਂ ਸੱਤ ਹੈ ਸੱਤ ਹੈ ਆਖਿਆ, ਧੜੀ ਪਾਉਂਦੇ ਨੇ ਕਹਿ ਦਿੰਦੇ ਨੇ ਸੱਤ ਹੈ। ਅਤੇ ਯਾਦ ਰੱਖਿਓ, ਕੇਵਲ ਪਰਮਾਤਮਾ ਨਾਮ ਹੀ, ਪਰਮਾਤਮਾ ਦਾ ਨਾਮ ਹੀ ਸੱਤ ਹੈ, ਬਾਕੀ ਕੁੱਲ ਤਮਾਮ ਪਸਾਰਾ ਝੂਠ ਹੈ। ਇਸੇ ਕਰਕੇ ਉਹਦਾ ਨਾਮ ਸਤਨਾਮ ਹੈ, ਪਰਮਾਤਮਾ ਹੀ ਸੱਤ ਹੈ। ਸੱਤ ਸੀ, ਸੱਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸੱਤ ਰਹੇਗਾ, ਕਿਉਂਕਿ ਇਹਦਾ ਨਾਮ ਹੀ ਸਤਨਾਮ ਹੈ। ਅਤੇ ਸੌਦਾ ਲੈਣ ਵਾਲਾ ਕਹਿਣ ਲੱਗਾ, ਭੋਲੇ ਨਾਨਕ, ਘਾਟਾ ਪੈ ਜਾਏਗਾ, ਘੜੀਆਂ 'ਤੇ ਧੜੀਆਂ 'ਤੇ 12 ਪੈ ਗਈਆਂ। ਅਤੇ ਮਹਾਰਾਜ ਨੇ ਅਗਲਾ ਸ਼ਬਦ ਵਰਤਿਆ, 13 13 ਕਹਿ ਕੇ ਮਹਾਰਾਜ ਮੋਦੀ ਖਾਨੇ ਦੀ ਡਿਊਟੀ ਨਿਭਾ ਰਹੇ ਨੇ, ਤੋਲ ਰਹੇ ਨੇ। ਅਸੀਂ ਕਿੱਥੇ ਖਲੋਤੇ ਹਾਂ? ਅਸੀਂ ਕਹਿੰਦੇ ਹਾਂ ਇਹ ਮਕਾਨ ਮੇਰਾ ਹੈ, ਇਹ ਟਰੱਕ ਮੇਰਾ ਹੈ, ਇਹ ਜਾਇਦਾਦ ਮੇਰੀ ਹੈ। ਲੇਕਿਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਮਨੁੱਖ ਨੂੰ ਸੋਝੀ ਦਿੰਦੇ ਨੇ, ਮੇਰਾ ਮੁੱਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਕੀ ਲੈ ਕੇ ਆਏ? ਅਤੇ 13 ਕਹਿ ਕੇ ਮਹਾਰਾਜ ਜਿਵੇਂ ਮੋਦੀ ਖਾਨਾ ਤੋੜ ਰਹੇ ਨੇ, ਉਹ ਕਵਿਤਾ, ਆਖਰੀ ਕਵਿਤਾ ਵਿੱਚ ਮੇਰੇ ਸਾਥੀ ਆਪ ਜੀ ਦੀ ਸੇਵਾ ਵਿੱਚ ਕੁਝ ਕੁ ਪੰਕਤੀਆਂ